ਤੁਸੀਂ ਹੋ SBS ਪੰਜਾਬੀ ਦੇ ਨਾਲ।
ਪਿਆਰੇ ਦੋਸਤੋ, ਤੁਸੀਂ ਸੁਣ ਰਹੇ ਹੋ SBS ਪੰਜਾਬੀ ਤੇ ਮੈਲਬਨ ਸਟੂਡੀਓ ਤੋਂ ਮੈਂ ਹਾਂ ਪਤਰਸ ਮਸੀ। ਆਸਟ੍ਰੇਲੀਅਨ ਸਿੱਖ ਗੇਮਸ ਆਸਟ੍ਰੇਲੀਅਨ ਸਿੱਖ ਭਾਈਚਾਰੇ ਦੇ ਲਈ ਪ੍ਰਮੁੱਖ ਖੇਡ ਅਤੇ ਸੱਭਿਆਚਾਰਕ ਸਮਾਗਮ ਹਨ। ਇਹ ਖੇਡਾਂ ਹਰ ਸਾਲ ਰਾਜਧਾਨੀ ਸ਼ਹਿਰਾਂ ਅਤੇ ਆਸਟ੍ਰੇਲੀਆ ਦੇ ਆਲੇ ਦੁਆਲੇ ਦੇ ਪ੍ਰਮੁੱਖ ਖੇਤਰੀ ਇਲਾਕਿਆਂ ਵਿੱਚ ਆਯੋਜਿਤ ਕੀਤੀਆਂ ਜਾਂਦੀਆਂ ਨੇ। ਸਾਲ 2026 ਦੀਆਂ ਸਿੱਖ ਖੇਡਾਂ ਦੀ ਗੱਲ ਕਰੀਏ ਤਾਂ ਇਸ ਸਾਲ 38ਵੇਂ ਵਰ੍ਹੇ ਵਿੱਚ ਦਾਖਲ ਹੋਣ ਜਾ ਰਹੀਆਂ ਇਹਨਾਂ ਖੇਡਾਂ ਦੀ ਮੇਜ਼ਬਾਨੀ ਵਿਕਟੋਰੀਆ ਸੂਬੇ ਦੇ ਰਾਜਧਾਨੀ ਸ਼ਹਿਰ ਮੈਲਬਨ ਵੱਲੋਂ ਕੀਤੀ ਜਾਏਗੀ। ਹਰ ਸਾਲ ਦੇ ਵਾਂਗ ਇਸ ਵਾਰ ਵੀ ਇਹ ਖੇਡਾਂ ਈਸਟਰ ਵੀਕਐਂਡ ਮੌਕੇ ਹੋਣਗੀਆਂ, ਜੋ 3 ਅਪ੍ਰੈਲ ਤੋਂ ਸ਼ੁਰੂ ਹੋ ਕੇ 5 ਅਪ੍ਰੈਲ ਨੂੰ ਸੰਪੰਨ ਹੋਣਗੀਆਂ। ਮੈਲਬਨ ਦੇ ਪਾਰਕਵਿਲ ਸਪੋਰਟਸ ਸੈਂਟਰ ਵਿਖੇ ਹੋਣ ਜਾ ਰਹੀਆਂ ਇਹਨਾਂ ਖੇਡਾਂ ਦੇ ਲਈ ਪ੍ਰਬੰਧਕੀ ਟੀਮ ਵੱਲੋਂ ਜ਼ੋਰਾਂ ਸ਼ੋਰਾਂ ਦੇ ਨਾਲ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ। ਪੂਰੀ ਦੁਨੀਆ ਦੇ ਵਿੱਚ ਪ੍ਰਸਿੱਧੀ ਪ੍ਰਾਪਤ ਕਰਨ ਦੇ ਨਾਲ ਨਾਲ ਵਿਲੱਖਣ ਪਹਿਚਾਣ ਬਣਾ ਚੁੱਕੀਆਂ ਆਸਟ੍ਰੇਲੀਅਨ ਸਿੱਖ ਗੇਮਸ ਦੇ ਇਤਿਹਾਸ ਉੱਤੇ ਨਜ਼ਰ ਮਾਰੀਏ ਤਾਂ ਇਸ ਦੀ ਸ਼ੁਰੂਆਤ 1988 ਦੇ ਵਿੱਚ ਸਾਊਥ ਆਸਟ੍ਰੇਲੀਆ ਦੀ ਰਾਜਧਾਨੀ ਐਡੀਲੇਡ ਵਿਖੇ ਹਾਕੀ ਦੇ ਇੱਕ ਦੋਸਤਾਨਾ ਟੂਰਨਾਮੈਂਟ ਦੇ ਨਾਲ ਹੋਈ ਸੀ। ਦਰਅਸਲ ਇਹ ਮੌਕਾ ਸੀ ਸ਼ਹਿਰ ਦੇ ਪਹਿਲੇ ਗੁਰੂ ਘਰ ਦੀ ਆਰੰਭਤਾ ਦੀਆਂ ਖੁਸ਼ੀਆਂ ਮਨਾਉਣ ਦਾ। ਉਸ ਵੇਲੇ ਹਾਕੀ ਦੀਆਂ 5 ਟੀਮਾਂ ਵੱਲੋਂ ਇੰਟਰ ਸਟੇਟ ਕੰਪੀਟੀਸ਼ਨ ਖੇਡਿਆ ਗਿਆ ਸੀ। ਇਸ ਵਿੱਚ 4 ਟੀਮਾਂ ਐਡੀਲੇਡ ਤੋਂ ਸਨ ਅਤੇ 1 ਟੀਮ ਮੈਲਬਨ ਤੋਂ ਸੀ। ਇਸ ਟੂਰਨਾਮੈਂਟ ਦੇ ਨਾਲ ਹੀ ਇੱਕ ਸਿੱਖ ਮੰਚ ਦੇ ਆਯੋਜਨ ਤੋਂ ਇਲਾਵਾ ਸੰਗੀਤਮਈ ਸ਼ਾਮ ਅਤੇ ਰਾਤ ਦੇ ਖਾਣੇ ਦਾ ਵੀ ਪ੍ਰਬੰਧ ਕੀਤਾ ਗਿਆ ਸੀ। ਇਸ ਖੇਡ ਮੇਲੇ ਨੂੰ ਭਾਈਚਾਰੇ ਵੱਲੋਂ ਮਿਲੇ ਭਰਵੇਂ ਹੁੰਗਾਰੇ ਦੇ ਚੱਲਦਿਆਂ ਅਗਲੇ ਸਾਲਾਂ ਵਿੱਚ ਕਬੱਡੀ ਅਤੇ ਫੁੱਟਬਾਲ ਦੇ ਮੁਕਾਬਲਿਆਂ ਨੂੰ ਵੀ ਸ਼ਾਮਲ ਕੀਤਾ ਗਿਆ। ਸਮੇਂ ਦੇ ਨਾਲ ਨਾਲ ਇਹਨਾਂ ਸਮਾਗਮਾਂ ਦੀ ਵੱਧਦੀ ਪ੍ਰਸਿੱਧੀ ਨੇ ਆਸਟ੍ਰੇਲੀਅਨ ਸਿੱਖ ਗੇਮਸ ਦੀ ਸਥਾਪਨਾ ਕੀਤੀ ਅਤੇ ਇਹ ਖੇਡਾਂ ਹਰ ਸਾਲ ਈਸਟਰ ਵੀਕਐਂਡ ਮੌਕੇ ਆਯੋਜਿਤ ਹੋਣੀਆਂ ਸ਼ੁਰੂ ਹੋਈਆਂ। ਸਿੱਖ ਖੇਡਾਂ ਨੂੰ ਹਰ ਸਾਲ ਮਿਲ ਰਹੇ ਲੋਕਾਂ ਦੇ ਪਿਆਰ ਅਤੇ ਸਮਰਥਨ ਦਾ ਅੰਦਾਜ਼ਾ ਇਸੇ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਸਾਲ 1988 ਵਿੱਚ 200-300 ਲੋਕਾਂ ਦੇ ਇਕੱਠ ਨਾਲ ਸ਼ੁਰੂ ਹੋਈਆਂ ਇਹ ਖੇਡਾਂ ਦਾ ਆਨੰਦ ਮਾਣਨ ਵਾਲਿਆਂ ਦੀ ਗਿਣਤੀ ਹੁਣ ਲੱਖਾਂ ਵਿੱਚ ਹੋ ਗਈ ਹੈ। 1988 ਤੋਂ ਇਹਨਾਂ ਖੇਡਾਂ ਦੇ ਨਾਲ ਜੁੜੇ ਮੈਲਬਨ ਵਾਸੀ ਦਇਆ ਸਿੰਘ ਕੁਝ ਇਸ ਤਰ੍ਹਾਂ ਦੱਸਦੇ ਹਨ।
ਮੇਰਾ ਨਾਮ ਹੈਗਾ ਦਇਆ ਸਿੰਘ ਔਰ ਇਹ ਜੋ ਗੇਮਾਂ ਆਪਾਂ ਦੇਖ ਰਹੇ ਹਾਂ ਇਹ 1988 ਦੇ ਵਿੱਚ ਸ਼ੁਰੂ ਹੋਈਆਂ ਸੀਗੀਆਂ ਐਡੀਲੇਡ ਦੇ ਵਿੱਚ ਹੀ ਔਰ ਉਦੋਂ ਵੀ ਇੱਥੇ ਫੋਰਮ ਵੀ ਹੋਇਆ ਸੀਗਾ ਔਰ ਪਹਿਲੇ ਤਾਂ ਇਹ ਖਿਆਲ ਸੀਗਾ ਵੀ ਸਿਰਫ ਇੱਕ ਗੇਮ ਹੋ ਜਾਵੇ, ਇੱਕ ਮੈਚ ਹੋ ਜਾਵੇ ਸਾਊਥ ਆਸਟ੍ਰੇਲੀਆ ਦਾ ਅਤੇ ਵਿਕਟੋਰੀਆ ਦਾ। ਸਾਡੇ ਗੁਰਦੁਆਰੇ ਦੀ ਉਦਘਾਟਨ ਸੀਗੀ, ਓਪਨਿੰਗ ਸੈਰਮਨੀ, ਔਰ ਸੋਚਿਆ ਵੀ ਜਿੱਥੇ ਆਮ ਕਰਕੇ ਅਖੰਡ ਪਾਠ ਵਗੈਰਾ ਹੁੰਦੇ ਨੇ ਉੱਥੇ ਨਾਲ ਦੀ ਨਾਲ ਜੇ ਮਾੜੇ ਮੋਟੇ ਗੇਮਾਂ ਵੀ ਹੋ ਜਾਣ ਤਾਂ ਜਿਹੜੇ ਨੌਜਵਾਨ ਬੱਚੇ ਨੇ ਉਹਨਾਂ ਦੀ ਉਹ ਸ਼ਾਮਲੀਅਤ ਹੋ ਜਾਂਦੀ ਹੈ। ਔਰ ਸੋ ਇਹ ਸੋਚਦੇ ਹੋਏ ਅਸੀਂ ਗੇਮ ਦੀ ਕੋਸ਼ਿਸ਼ ਕੀਤੀ ਪਰ ਉਸ ਤੋਂ ਬਾਅਦ ਇਹ ਹੌਲੀ ਹੌਲੀ ਵਿਕਟੋਰੀਆ ਵਾਲੇ ਕਹਿੰਦੇ ਵੀ ਸਾਡੇ ਕੋਲ ਤਾਂ 2 ਟੀਮਾਂ ਨੇ ਔਰ ਮੈਂ ਕਿਹਾ ਚਲੋ ਆਪਾਂ ਫਿਰ ਟੂਰਨਾਮੈਂਟ ਬਣਾ ਲੈਂਦੇ ਹਾਂ। ਟੂਰਨਾਮੈਂਟ ਇੱਥੇ ਬਨ ਸਾਈਡ ਹਾਕੀ ਕਲੱਬ ਲਈ ਮੈਂ ਖੇਡਦਾ ਹੁੰਦਾ ਸੀਗਾ, ਉਹ ਕਹਿੰਦੇ ਵੀ ਅਸੀਂ ਵੀ ਇੱਕ ਟੀਮ ਪਾ ਦਿੰਦੇ ਹਾਂ ਵਿੱਚ। 5 ਟੀਮਾਂ ਹੋ ਗਈਆਂ ਕਰਦੇ ਕਰਾਉਂਦੇ ਔਰ ਸਰਦਾਰ ਮਹਾਵੀਰ ਸਿੰਘ ਗਰੇਵਾ ਕਹਿੰਦੇ ਵੀ ਟਰੋਫੀ ਵਗੈਰਾ ਮੈਡਲਸ ਵਗੈਰਾ ਅਸੀਂ ਸਪਲਾਈ ਕਰਾਂਗੇ ਔਰ ਤੁਸੀਂ ਗੇਮਾਂ ਸ਼ੁਰੂ ਕਰੋ। ਸੋ ਇਹ 1986 ਦੇ ਵਿੱਚ ਕਾਰਨ ਤਾਂ ਸਾਡੇ ਹੋਰ ਸੀ ਪਰ ਵਾਹਿਗੁਰੂ ਦੀ ਜੋ ਕਿਰਪਾ ਇਹ ਗੇਮਾਂ ਦਾ ਦੇਖ ਲਓ ਹੌਲੀ ਹੌਲੀ। ਉਦੋਂ ਮੇਰਾ ਖਿਆਲ ਹੋ ਸਕਦਾ 200 ਬੰਦਾ ਇਕੱਠਾ ਹੋ ਗਿਆ ਹੋਵੇਗਾ ਜਾਂ 300 ਬੰਦਾ ਪਰ ਹੁਣ ਤੁਸੀਂ ਦੇਖ ਲਓ 1 ਲੱਖ ਬੰਦਾ ਤਕਰੀਬਨ ਕਹਿੰਦੇ ਨੇ ਵੀ ਇਕੱਠਾ ਹੁੰਦਾ ਹੈਗਾ ਇਸ ਗੇਮਾਂ ਦੇ ਉੱਤੇ। ਵਾਹਿਗੁਰੂ ਦੀ ਬਹੁਤ ਕਿਰਪਾ, ਬਹੁਤ ਬਰਕਤ ਹੈ। ਵਾਹਿਗੁਰੂ ਇਸ ਤਰ੍ਹਾਂ ਹੀ ਸਿੱਖ ਕੌਮ ਨੂੰ, ਧਰਮ ਨੂੰ ਔਰ ਸਿੱਖ ਬੱਚਿਆਂ ਦੇ ਵਿੱਚ ਖੇਡਾਂ ਨੂੰ ਇਹ ਪ੍ਰਮੋਸ਼ਨ ਜਿਹੜੀ ਆ ਸਾਡੀ ਹੁੰਦੀ ਰਹੇ।
ਸਮਾਂ ਬਦਲਿਆ ਅਤੇ ਇਹਨਾਂ ਖੇਡਾਂ ਵਿੱਚ ਇੱਥੋਂ ਦੇ ਜੰਮਪਲ ਬੱਚਿਆਂ ਦੀ ਸ਼ਮੂਲੀਅਤ ਨੂੰ ਯਕੀਨੀ ਬਣਾਉਣ ਦੇ ਲਈ ਹਾਕੀ, ਫੁੱਟਬਾਲ ਅਤੇ ਕਬੱਡੀ ਤੋਂ ਇਲਾਵਾ ਨੈੱਟਬਾਲ, ਕ੍ਰਿਕਟ, ਰੱਸਾਕਸ਼ੀ, ਬਾਸਕਟਬਾਲ, ਵਾਲੀਬਾਲ, ਅਥਲੈਟਿਕਸ, ਟੈਨਿਸ, ਟੱਚ ਫੁੱਟਬਾਲ ਅਤੇ ਬੈਡਮਿੰਟਨ ਨੂੰ ਵੀ ਸ਼ਾਮਲ ਕੀਤਾ ਗਿਆ। ਜਿੱਥੋਂ ਤੱਕ ਖੇਡ ਸਥਾਨਾਂ ਦੀ ਗੱਲ ਹੈ, ਹੁਣ ਤੱਕ ਆਸਟ੍ਰੇਲੀਅਨ ਸਿੱਖ ਗੇਮਸ ਆਸਟ੍ਰੇਲੀਆ ਭਰ ਦੇ ਵਿੱਚ ਰਾਜਧਾਨੀ ਸ਼ਹਿਰਾਂ ਅਤੇ ਵੱਡੀ ਸਿੱਖ ਆਬਾਦੀ ਵਾਲੇ ਪ੍ਰਮੁੱਖ ਖੇਤਰੀ ਕੇਂਦਰਾਂ ਵਿੱਚ ਆਯੋਜਿਤ ਕੀਤੀਆਂ ਗਈਆਂ ਹਨ। ਜਿਨ੍ਹਾਂ ਸਥਾਨਾਂ ਦੀ ਵਰਤੋਂ ਕੀਤੀ ਗਈ ਹੈ ਉਹ ਆਸਟ੍ਰੇਲੀਆ ਦੇ ਕੁਝ ਪ੍ਰਮੁੱਖ ਖੇਡ ਸਹੂਲਤਾਂ ਵਾਲੇ ਸਥਾਨਾਂ ਵਿੱਚੋਂ ਇੱਕ ਹਨ। ਲਗਭਗ 1999 ਤੋਂ ਇਹਨਾਂ ਖੇਡਾਂ ਦੇ ਨਾਲ ਜੁੜੇ ਮੈਲਬਨ ਦੇ ਚਰਨਾਮਤ ਸਿੰਘ ਦੇ ਨਾਲ ਜਦੋਂ SBS ਪੰਜਾਬੀ ਨੇ ਗੱਲਬਾਤ ਕੀਤੀ ਤਾਂ ਉਹਨਾਂ ਨੇ ਆਪਣੇ ਤਜਰਬੇ ਕੁਝ ਇਸ ਤਰ੍ਹਾਂ ਸਾਂਝੇ ਕੀਤੇ। ਚਰਨਾਮਤ ਸਿੰਘ ਜੀ, ਬਹੁਤ ਬਹੁਤ ਸਵਾਗਤ SBS ਪੰਜਾਬੀ ਤੇ ਜੀ।
ਹਾਂਜੀ, ਤੁਹਾਡਾ ਵੀ ਪੀਟਰਸ ਜੀ ਬਹੁਤ ਬਹੁਤ ਧੰਨਵਾਦ, ਸਾਰੇ SBS ਸੁਣਨ ਵਾਲੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ।
ਅਸੀਂ ਸਰਦਾਰ ਸਾਹਿਬ ਗੱਲ ਕਰ ਰਹੇ ਹਾਂ ਕਿ 38 ਸਾਲਾਂ ਦਾ ਇੱਕ ਸ਼ਾਨਾ ਮਤਾ ਇਤਿਹਾਸ ਸਿੱਖ ਖੇਡਾਂ ਦਾ, ਔਰ ਜੇਕਰ ਆਪਾਂ ਨਜ਼ਰ ਮਾਰੀਏ ਪਿਛਲੇ ਲੰਘੇ ਦਹਾਕਿਆਂ ਦੇ ਉੱਤੇ ਕਿਵੇਂ ਕਿਵੇਂ ਰੂਪ ਬਦਲਿਆ ਖੇਡਾਂ ਦਾ, ਕਿਵੇਂ ਕਿਵੇਂ ਨਵੀਆਂ ਚੀਜ਼ਾਂ ਐਡ ਹੁੰਦੀਆਂ ਗਈਆਂ, ਉਹ ਜ਼ਰੂਰ ਸਾਡੇ ਸੁਣਨ ਵਾਲਿਆਂ ਨੂੰ ਦੱਸੋ ਜੀ।
ਹਾਂਜੀ ਏਦਾਂ ਆ ਜੀ ਵੀ ਜਦੋਂ ਕੋਈ ਚੀਜ਼ ਸ਼ੁਰੂ ਹੁੰਦੀ ਆ ਉਦੋਂ ਭਾਵੇਂ ਕੋਈ ਆਪਾਂ ਬੂਟਾ ਹੀ ਲਾਉਂਦੇ ਹਾਂ ਪਹਿਲਾਂ ਛੋਟਾ ਹੁੰਦਾ ਆ ਬੀਜ ਤੋਂ ਪੈਦਾ ਹੁੰਦਾ ਆ ਛੋਟੇ ਤੋਂ ਫਿਰ ਹੌਲੀ 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 ਜਦੋਂ ਵੱਡਾ ਰੂਪ ਧਾਰਨ ਕਰ ਲੈਂਦਾ ਫਿਰ ਉਹਦੀ ਛਾਂ ਵੀ ਬਹੁਤ ਹੁੰਦੀ ਆ ਤੇ ਫਲ ਵੀ ਬਹੁਤ ਲੱਗਦਾ ਇਸ ਕਰਕੇ ਜਦੋਂ ਇਹ ਗੇਮਾਂ ਸ਼ੁਰੂ ਹੋਈਆਂ ਸੀ 88 ਦੇ ਵਿੱਚ ਪਹਿਲਾਂ ਐਡਲੇਡ ਦੇ ਵਿੱਚ ਮੇਰਾ ਖਿਆਲ ਵੀ ਕੋਈ ਹਾਕੀ ਦਾ ਹੀ ਮੈਚ ਹੋਇਆ ਸੀਗਾ ਤੇ ਉੱਥੇ ਕੁਛ ਸੱਜਣਾ ਨੇ ਮਤਲਬ ਇਹ ਉਹ ਤੋਂ ਬਾਅਦ ਕੰਸੈਪਟ ਦਿਮਾਗ ਦੇ ਵਿੱਚ ਲਿਆਂਦਾ ਵੀ ਕਿਉਂ ਨਾ ਆਪਾਂ ਇਹਨੂੰ ਇੱਕ ਸਿੱਖ ਗੇਮਾਂ ਦਾ ਨਾਂ ਦੇ ਕੇ ਵੱਖਰੇ ਵੱਖਰੇ ਸ਼ਹਿਰਾਂ ਦੇ ਵਿੱਚ ਹਰੇਕ ਸਾਲ ਕਰਾਇਆ ਕਰੀਏ ਤੇ ਨਾਲੇ ਆਪਣੀ ਜਿਹੜੀ ਸਿੱਖ ਆਬਾਦੀ ਆ ਬਹੁਤ ਘੱਟ ਸੀਗੀ ਪੰਜਾਬੀ ਆਬਾਦੀ ਸਾਰੀ ਘੱਟ ਸੀ ਬਟ ਪਾਰਟੀਕੁਲਰ ਸਿੱਖ ਤਾਂ ਬਹੁਤ ਘੱਟ ਸੀਗੇ ਵੀ ਆਪਾਂ ਮਤਲਬ ਉਹਨਾਂ ਨੂੰ ਬੱਚਿਆਂ ਨੂੰ ਨਾਲ ਜੋੜੀਏ ਜਿਹੜੇ ਬੱਚਿਆਂ ਨੂੰ ਦੂਜੀਆਂ ਜਿਹੜੀਆਂ ਕਲੱਬਾਂ ਆ ਜਿੱਦਾਂ ਗੋਰਿਆਂ ਦੀਆਂ ਜਾਂ ਮਸੇਦੋਨੀਆਂ ਜਾਂ ਹੋਰ ਕਲੱਬਾਂ ਦੇ ਵਿੱਚ ਸੌਕਰ ਵਗੈਰਾ ਖੇਡਦੇ ਸੀ ਜੇ ਗੁੱਟੇ ਤੇ ਰੁਮਾਲ ਬੰਨ ਕੇ ਖੇਡਦੇ ਸੀਗੇ ਤਾਂ ਉਹਨਾਂ ਨੂੰ ਥੋੜਾ ਜਿਹਾ ਆਉਟ ਲੱਗਦਾ ਸੀਗਾ ਤੇ ਇਸ ਕਰਕੇ ਵੀ ਇੱਕ ਪਲੇਟਫਾਰਮ ਵੀ ਇੱਦਾਂ ਦਾ ਤਿਆਰ ਹੋ ਜਾਵੇ ਜਿਹਦੇ ਨਾਲ ਸਿੱਖ ਜੋੜਨ ਤੇ ਬੱਚਿਆਂ ਨੂੰ ਵੀ ਉਤਸ਼ਾਹ ਮਿਲੇ ਤੇ ਉਦੋਂ ਆਬਾਦੀ ਘੱਟ ਹੋਣ ਦੇ ਬਾਵਜੂਦ ਵੀ ਇਹ ਜਿਹੜੀ ਸੋਚ ਬਹੁਤ ਵੱਡੀ ਸੀਗੀ ਤੇ ਉਹਦੇ ਕਰਕੇ ਫਿਰ ਜਦੋਂ ਬਾਕੀ ਸ਼ਹਿਰਾਂ ਦੇ ਜਿਹੜੇ ਨੁਮਾਇੰਦੇ ਸੀਗੇ ਬੰਦੇ ਉਹਨਾਂ ਨਾਲ ਗੱਲਬਾਤ ਕੀਤੀ ਤੇ ਚੰਗੀ ਚੀਜ਼ ਨੂੰ ਹਾਂ ਪੱਖੀ ਅਧਾਰਾ ਤਾਂ ਮਿਲਦਾ ਹੀ ਆ ਇਸ ਕਰਕੇ ਫਿਰ ਉਹ ਸੈਕੰਡ ਈਅਰ ਜਿਹੜੀਆਂ ਉਹ ਤੋਂ ਬਾਅਦ ਫਿਰ ਮੈਲਬੋਰਨ ਇਸੀ ਜਗ੍ਹਾ ਤੇ ਹੋਈਆਂ ਸੀਗੀਆਂ ਜਿਹੜੀਆਂ ਜਗ੍ਹਾ ਤੇ ਆ ਹੁਣ ਹੋ ਰਹੀਆਂ ਧਰਤੀ ਦੀਆਂ ਪਾਰਕ ਵਿੱਚ ਹੀ ਛੋਟੀ ਜਿਹੀ ਆ ਜਗ੍ਹਾ ਲੈ ਕੇ ਤੇ ਉੱਥੇ ਗਰਾਊਂਡਾਂ ਦੇ ਵਿੱਚ ਹੋਇਆ ਸੀ ਦੋ ਕਈ ਟੀਮਾਂ ਕਬੱਡੀ ਦੀਆਂ ਸੀਗੀਆਂ ਸਿਡਨੀ ਤੋਂ ਹਨਾ ਮੁੰਡੇ ਉਹ ਮਹਿੰਗਾ ਸਿੰਘ ਖਾਖੂਣੀ ਬਿੱਲਾ ਸਮੀ ਪੁਰੀਆ ਹੋਰ ਅੱਟਾ ਸਾਹਿਬ ਮੈਂ ਕਾਫੀ ਜੇ ਮੈਂ ਹੁਣ ਨਾਂ ਲਵਾਂ ਤਾਂ ਵਿੱਚੋਂ ਕਾਫੀ ਰਹਿ ਜਾਣੇ ਆ ਤੇ ਕੁਲਦੀਪ ਸਿੰਘ ਫੌਜੀ ਏਦਾਂ ਹੀ ਮੈਲਬੋਰਨ ਦੇ ਵਿੱਚੋਂ ਰਲਾ ਮਿਲਾ ਕੇ ਬੰਦੇ ਦੋ ਟੀਮਾਂ ਬਣਾਈਆਂ ਕਬੱਡੀ ਦਾ ਵੀ ਫਿਰ ਪ੍ਰਦਰਸ਼ਨ ਹੋਇਆ ਰੌਣਕ ਮੇਲਾ ਉਹ ਤੋਂ ਬਾਅਦ ਫਿਰ ਹੌਲੀ ਹੌਲੀ ਉਤਸ਼ਾਹ ਵੱਧਦਾ ਗਿਆ ਤੇ ਪਹਿਲਿਆਂ ਸਮਿਆਂ ਦੇ ਵਿੱਚ ਸੈਂਕੜਿਆਂ ਦਾ ਹੀ ਇਕੱਠ ਹੁੰਦਾ ਹੁੰਦਾ ਸੀਗਾ ਉਹ ਵੀ ਬਹੁਤ ਲੱਗਦਾ ਸੀਗਾ ਤੇ ਹੁਣ ਪ੍ਰਮਾਤਮਾ ਦੀ ਕਿਰਪਾ ਨਾਲ ਪਿਛਲੇ ਸਾਲਾਂ ਦੇ ਵਿੱਚ ਜੇ ਦੇਖੀਏ ਆ ਜਿਹੜੀਆਂ ਗੇਮਾਂ ਹੋਈਆਂ ਪੰਜ ਛੇ ਛੇ ਹਜ਼ਾਰ ਪਾਰਟੀਸਪੈਂਟ ਪਲੇਅਰ ਆ ਜਿਹੜੇ ਉਹ ਹੀ ਹਿੱਸਾ ਲੈਂਦੇ ਆ ਜਿਹੜੇ ਸਪੈਕਟੇਟਰ ਆ ਵੇਖਣ ਵਾਲੇ ਦਰਸ਼ਕ ਆ ਉਹਨਾਂ ਦੀ ਗਿਣਤੀ ਤਾਂ ਲੱਖਾਂ ਚ ਪਹੁੰਚ ਗਈ
ਇਹ ਜ਼ਿਆਦਾ ਹੁੰਗਾਰਾ ਜਿਹੜਾ ਇਹਨਾਂ ਖੇਡਾਂ ਨੂੰ ਮਿਲਣਾ ਕਦੋਂ ਕੁ ਸ਼ੁਰੂ ਹੋਇਆ ਜੀ ਜੇ ਕੁਛ ਤੁਹਾਨੂੰ ਯਾਦ ਹੋਵੇ ਮਤਲਬ ਕਿਹੜੇ ਦਹਾਕੇ ਦੇ ਵਿੱਚ ਕਦੋਂ ਕਿਹੜੇ ਸਾਲਾਂ ਦੇ ਵਿੱਚ ਜ਼ਿਆਦਾ ਉਤਸ਼ਾਹ ਲੋਕਾਂ ਦਾ ਨਜ਼ਰ ਆਇਆ ਜੀ
ਉਤਸ਼ਾਹ ਤਾਂ ਜੀ ਐਵਰੀ ਈਅਰ ਵੱਧਦਾ ਹੀ ਗਿਆ ਜਿੱਦਾਂ ਕਹਿ ਲਓ ਵੀ ਭਾਵੇਂ ਲੋਕ ਘੱਟ ਸੀਗੇ ਬਟ ਇੱਕ ਦੂਜੇ ਸ਼ਹਿਰ ਦੇ ਵਿੱਚ ਜਾਣ ਦਾ ਵੀ ਰਿਵਾਜ ਸ਼ੁਰੂ ਤੋਂ ਹੀ ਆ ਜਦੋਂ ਬ੍ਰਿਸਬੇਨ ਗੇਮਾਂ ਹੁੰਦੀਆਂ ਤਾਂ ਮੈਲਬੋਰਨ ਵਾਲੇ ਵੀ ਜਾਂਦੇ ਸਿਡਨੀ ਵਾਲੇ ਵੀ ਪਰਥ ਵਾਲੇ ਵੀ ਐਡਲੇਡ ਜਿੱਥੇ ਜਿੱਥੇ ਪੰਜਾਬੀ ਵਸੇ ਆ ਉੱਥੋਂ ਇਹਨਾਂ ਗੇਮਾਂ ਨੂੰ ਇੱਕ ਬਹੁਤ ਵੱਡਾ ਈਵੈਂਟ ਸਮਝਿਆ ਜਾਂਦਾ ਆ ਜਿੱਦਾਂ ਤੀਰਥ ਸਥਾਨਾਂ ਤੇ ਨਹੀਂ ਆਪਾਂ ਜਾਂਦੇ ਇੰਡੀਆ ਦੇ ਵਿੱਚ ਏਦਾਂ ਇਹ ਮੇਲੇ ਦਾ ਉਤਸ਼ਾਹ ਹੁੰਦਾ ਆ ਸਿੱਖ ਗੇਮਾਂ ਦਾ
ਜੀ
ਪਹਿਲਾਂ ਹੀ ਲੋਕਾਂ ਨੇ ਆਪਣੇ ਪ੍ਰੋਗਰਾਮ ਮਤਲਬ ਉਸ ਹਿਸਾਬ ਨਾਲ ਬਣਾਏ ਹੋਏ ਹੁੰਦੇ ਵੀ ਇਹ ਨਾ ਈਸਟਰ ਦੀਆਂ ਜਿਹੜੀਆਂ ਗੇਮਾਂ ਆ ਆਪਾਂ ਉੱਥੇ ਇਕੱਠੇ ਹੋਣਾ ਅੱਜ ਇਸ ਸ਼ਹਿਰ ਹੋਣੀ ਆ ਅਗਲੀ ਵਾਰ ਇਸ ਸ਼ਹਿਰ ਹੋਣੀ ਆ ਤੇ ਉਹ ਜਾਣੀ ਕਿ ਜਿੱਦਾਂ ਜਿੱਦਾਂ ਆਬਾਦੀ ਵਧੀ ਗਈ ਓਦਾਂ ਓਦਾਂ ਇਹਦੀ ਜਿਹੜੀ ਇਕੱਠ ਵੀ ਵਧਿਆ ਗਿਆ ਪਰ ਪਹਿਲਾਂ ਤੋਂ ਹੀ ਮਤਲਬ 96-97 ਤੱਕ ਕਾਫੀ ਮਤਲਬ ਗੇਮਾਂ ਦਾ ਹੀ ਜਿਹੜੀ ਰੂਪ ਰੇਖਾ ਵਧੀਆ ਹੋ ਗਈ ਸੀਗੀ ਜਿਹੜੀ ਕਿਉਂਕਿ ਮੈਲਬੋਰਨ ਦੇ ਵਿੱਚ ਵੀ ਮਨਾਸ ਯੂਨੀਵਰਸਿਟੀ ਦਾ ਜਿਹੜਾ ਓਵਲ ਆ ਖੇਡ ਮੈਦਾਨ ਆ ਉਹ ਹਾਇਰ ਕਰਕੇ 40-40-45 ਹਜ਼ਾਰ ਡਾਲਰ ਉਦੋਂ ਬਹੁਤ ਵੱਡੀ ਚੀਜ਼ ਹੁੰਦੀ ਸੀਗੀ ਜਦੋਂ ਉਹਨਾਂ ਦਾ ਕਿਰਾਇਆ ਹੁੰਦਾ ਸੀਗਾ ਗੇਮਾਂ ਦਾ 2007 ਦੇ ਵਿੱਚ ਵੀ ਉੱਥੇ ਹੋਇਆ ਸੀਗਾ ਮੈਲਬੋਰਨ ਦੇ ਵਿੱਚ ਉਦੋਂ ਕੁਛ ਬਾਹਰੋਂ ਇੰਟਰਨੈਸ਼ਨਲ ਪਲੇਅਰ ਵੀ ਆਏ ਸੀਗੇ ਪਹਿਲਾਂ ਤਾਂ ਲੋਕ ਲਈ ਖੇਡਦੇ ਹੁੰਦੇ ਸੀਗੇ ਤਾਂ ਹੁਣ ਤਾਂ ਮਤਲਬ ਬਜਟ ਮਿਲੀਅਨਾਂ ਦੇ ਵਿੱਚ ਪਹੁੰਚ ਗਿਆ ਗੇਮਾਂ ਦਾ ਬਹੁਤ ਵੱਡਾ ਈਵੈਂਟਸ ਆ ਤੇ ਈਵਨ ਜਿਹੜੇ ਲੰਗਰ ਆ ਉਹ ਵੀ ਕਹਿ ਲਓ ਇੰਨੇ ਲੋਕਾਂ ਨੂੰ ਫ੍ਰੀ ਲੰਗਰ ਛਕਾਉਣਾ ਇੰਨਾ ਲੁੱਕ ਆਫਟਰ ਕਰਨਾ ਔਰਗੇਨਾਈਜ਼ ਕਰਨਾ ਬਹੁਤ ਵੱਡੀ ਬਾਕੀ ਜਿਹੜੇ ਇਕੱਠ ਆ ਉਹ ਜ਼ਿਆਦਾ ਰੌਣਕ ਮੇਲਾ ਹੋਰ ਜ਼ਿਆਦਾ ਜਿਹੜਾ ਵਧਿਆ ਉਹ 2004-05 ਤੋਂ ਬਾਅਦ ਜਦੋਂ ਸਟੂਡੈਂਟ ਵੀਜ਼ੇ ਖੁੱਲ ਗਏ ਉਦੋਂ ਬਾਅਦ ਸਟੂਡੈਂਟਾਂ ਦੇ ਤੌਰ ਤੇ ਜਿਹੜੇ ਪੰਜਾਬੀ ਨੌਜਵਾਨ ਮੁੰਡੇ ਕੁੜੀਆਂ ਇੱਥੇ ਆਏ ਉਹਨਾਂ ਦਾ ਵੀ ਐਂਟਰਟੇਨਮੈਂਟ ਦਾ ਕੋਈ ਹੋਰ ਸਾਧਨ ਨਹੀਂ ਸੀ ਹੁੰਦਾ ਉਹਨਾਂ ਨੇ ਵੀ ਗੇਮਾਂ ਦੇ ਵਿੱਚ ਜਾ ਕੇ ਉਹਨਾਂ ਨੂੰ ਵੀ ਫੀਲਿੰਗ ਕਹਿਣਾ ਸਾਨੂੰ ਪੰਜਾਬ ਵਾਲੀ ਆਉਂਦੀ ਆ
ਜੀ
ਉਹਨਾਂ ਨੇ ਰੌਣਕਾਂ ਪਹਿਲਾਂ ਇਕੱਠ ਵਧਾਏ ਹੈ ਜੇ ਦਰਸ਼ਕ, ਫਿਰ ਉਹ ਇੱਥੇ ਪੱਕੇ ਹੋ ਗਏ, ਫਿਰ ਉਹਨਾਂ ਦੇ ਬੱਚੇ ਹੋ ਗਏ, ਫਿਰ ਉਹਨਾਂ ਦੇ ਬੱਚਿਆਂ ਨੇ ਗਾਂ ਖੇਡਣਾ ਸ਼ੁਰੂ ਕੀਤਾ ਤੇ ਹੁਣ ਉਹਨਾਂ ਦੇ ਬੱਚੇ ਵੀ ਭਾਗ ਲੈ ਰਹੇ ਆ
ਗੇਮਾਂ ਦੇ ਵਿੱਚ। ਜੀ ਜੀ, ਪਰ ਜਿੱਥੇ ਇਸ ਗੱਲ ਦੇ ਵਿੱਚ ਕੋਈ ਜਿਹੜੀ ਸ਼ੱਕ ਨਹੀਂ ਹੈਗੀ, ਜਿਵੇਂ ਤੁਸੀਂ ਵੀ ਆਖ ਰਹੇ ਹੋ ਕਿ ਭਾਈਚਾਰੇ ਨੂੰ ਮੰਚ ਪ੍ਰਦਾਨ ਕਰਦੀਆਂ ਨੇ ਖੇਡਾਂ, ਇੱਕ ਮੰਚ 'ਤੇ ਲੈ ਕੇ ਆਉਂਦੀਆਂ ਨੇ, ਖਿਡਾਰੀਆਂ ਨੂੰ ਵੀ ਮੌਕਾ ਮਿਲਦਾ, ਪਰ ਆਪਾਂ ਇਸ ਗੱਲ ਨੂੰ ਵੀ ਅਣਗੌਲਿਆਂ ਨਹੀਂ ਕਰ ਸਕਦੇ ਕਿ ਜਿਹੜਾ ਅਰਥਚਾਰਾ ਆ, ਜਿਹਨਾਂ ਥਾਵਾਂ ਦੇ ਉੱਤੇ, ਜਿਹਨਾਂ ਵੈਨਿਊਜ਼ 'ਤੇ ਇਹ ਗੇਮਾਂ ਹੁੰਦੀਆਂ ਨੇ, ਜਿਹਨਾਂ ਸ਼ਹਿਰਾਂ 'ਚ ਹੁੰਦੀਆਂ ਨੇ, ਅਰਥਚਾਰੇ ਨੂੰ ਵੀ ਹੁਲਾਰਾ ਮਿਲਦਾ ਜੀ ਉਹਦੇ ਨਾਲ?
ਬਹੁਤ ਵੱਡਾ ਜੀ, ਬਹੁਤ ਵੱਡਾ। ਜਿੱਦਾਂ ਐਡਲੇਡ ਦੇ ਵਿੱਚ ਜਦੋਂ ਪਿਛਲੀਆਂ ਗੇਮਾਂ ਹੋਈਆਂ ਤਾਂ ਉਦੋਂ ਉਹਨਾਂ ਨੇ ਦੱਸਿਆ ਸੀ ਵੀ 18-20 ਮਿਲੀਅਨ ਡਾਲਰ ਜਿਹੜਾ ਆ ਉਹ ਇਹਨਾਂ ਦੋ ਤਿੰਨਾਂ ਦਿਨਾਂ ਦੇ ਵਿੱਚ ਬੂਸਟ ਮਿਲਿਆ ਉੱਥੇ ਦੀ ਇਕੋਨਮੀ ਨੂੰ, ਕਿਉਂਕਿ ਉੱਥੇ ਦੇ ਜਿਹੜੇ ਆ ਹੋਟਲ, ਮੋਟਲ, ਰੈਸਟੋਰੈਂਟ, ਪੈਟਰੋਲ ਪੰਪ, ਇਹਨਾਂ ਚੀਜ਼ਾਂ 'ਤੇ ਮਤਲਬ ਇਹਨਾਂ ਦਾ ਜਿਹੜਾ ਬਿਜ਼ਨਸ ਆ ਉਹਨਾਂ ਦਿਨਾਂ ਦੇ ਵਿੱਚ ਬਹੁਤ ਵੱਧ ਜਾਂਦਾ ਆ ਜਿਹੜਾ। ਤੇ ਕਈ ਵਾਰੀ ਐਡਲੇਡ ਜਾਂਦੇ ਹਾਂ ਅਸੀਂ ਕਾਰ 'ਚ ਜਾ ਕੇ ਦੇਖਿਆ, ਤੇ ਜਿੱਦਣ ਜਦੋਂ ਗੇਮਾਂ ਨੂੰ ਜਿਹੜੀ ਇੱਥੋਂ ਲੋਕ ਜਾਂਦੇ ਆ ਮੈਲਬੋਰਨ ਵਾਲੇ ਪਾਸਿਓਂ, ਰਾਹ ਦੇ ਵਿੱਚ ਕਿਸੇ ਪੈਟਰੋਲ ਸਟੇਸ਼ਨ ਤੇ ਤੁਸੀਂ ਖੜ ਜਾਓ, ਕਿਸੇ ਖਾਣ ਪੀਣ ਵਾਲੀ ਜਗ੍ਹਾ ਤੇ ਤੁਸੀਂ ਖੜ ਜਾਓਗੇ, ਤੇ ਤੁਹਾਨੂੰ 2-4-5 ਕਾਰਾਂ ਪੰਜਾਬੀਆਂ ਦੀਆਂ ਜ਼ਰੂਰ ਉੱਥੇ ਖੜੀਆਂ ਬਹਿਣਗੀਆਂ
ਜੀ
ਰਾਹ ਦੇ ਵਿੱਚ। ਵੈਸੇ ਵੀ ਕਈ ਜਗ੍ਹਾ ਤੇ ਜਿੱਥੇ ਬੈਠਣ ਨੂੰ ਪਾਰਕ ਵਗੈਰਾ ਬਣੇ ਹੋਏ ਆ ਉੱਥੇ ਕਾਰਾਂ ਰੋਕ ਕੇ ਆਪਣੇ ਪਰੌਠੇ ਤੇ ਅਚਾਰ ਤੇ ਕੱਢ ਕੇ ਨਾਲ ਗੰਢਾ ਤੇ ਮੂਲੀ, ਜਿੱਦਾਂ ਨਾ ਆਪਣਾ ਇੰਡੀਏ ਵਾਲਾ ਕਲਚਰ ਪੰਜਾਬ ਵਾਲਾ, ਉਹ ਉਹ ਓਪਨ ਦੇ ਵਿੱਚ ਵੀ ਤੁਹਾਨੂੰ ਮਤਲਬ ਲੋਕ ਟੱਕਰ ਦੇ ਇੱਦਾਂ ਬਹਿੰਦੇ, ਉਤਸ਼ਾਹ ਹੁੰਦਾ ਕਰਕੇ ਲੋਕ ਪਹੁੰਚਦੇ ਆ। ਇੱਕ ਤਾਂ ਛੁੱਟੀਆਂ ਕਰਕੇ ਆਮ ਤੌਰ ਤੇ ਜ਼ਿਆਦਾ ਮੌਕਾ ਨਹੀਂ ਮਿਲਦਾ, ਤੇ ਓਬਵੀਅਸਲੀ ਜਦੋਂ ਪਿੱਛੇ ਜਿਹੜੀਆਂ ਮੇਰੇ ਖਿਆਲ 2017 ਦੇ ਵਿੱਚ ਮੈਲਬੋਰਨ 'ਚ ਜਿਹੜੀਆਂ ਹੋਈਆਂ ਸੀਗੀਆਂ ਗੇਮਾਂ ਕੈਸੀ ਫੀਲਡ ਦੇ ਵਿੱਚ, ਉਹਨਾਂ ਨੇ ਜਿਹੜੀਆਂ ਗਰਾਊਂਡਾਂ ਫ੍ਰੀ ਯੂਜ਼ ਕਰਨ ਨੂੰ ਦਿੱਤੀਆਂ ਸੀਗੀਆਂ, ਬਹੁਤ ਵੱਡਾ ਜਿਹੜਾ ਕੰਪਲੈਕਸ ਸੀਗਾ, ਤੇ ਉਸ ਮਤਲਬ ਕੌਂਸਲ ਦੇ ਉਸ ਏਰੀਏ ਨੂੰ ਵੀ ਬਹੁਤ ਬੂਸਟ ਮਿਲਿਆ ਸੀਗਾ ਇਕੋਨਮੀ। ਹਾਂ, ਉਹ ਦੁਕਾਨਾਂ ਵਾਲੇ ਜਾਂ ਹੋਰ ਜਿਹੜੇ ਛੋਟੇ ਬਿਜ਼ਨਸ ਵਾਲੇ ਹੈਰਾਨ ਸੀਗੇ ਵੀ ਏਡਾ ਮਤਲਬ ਇਕਦਮ ਹੜੇ ਹੀ ਆ ਗਿਆ ਜਿੱਦਾਂ ਕਹਿ ਲਓ।
ਜੀ ਦੀਦੀ, ਤੇ ਹੁਣ ਇਸ ਵਾਰ ਫਿਰ ਮੈਲਬਰਨ ਮੇਜ਼ਬਾਨੀ ਕਰਨ ਵਾਸਤੇ ਜਾ ਰਿਹਾ ਤੁਹਾਡਾ ਆਪਣਾ ਸ਼ਹਿਰ, ਤੇ ਇਸ ਵਾਰ ਦੀਆਂ ਕੀ ਤੁਹਾਨੂੰ ਅੱਗੇ ਉਮੀਦਾਂ ਲੱਗਦੀਆਂ ਨੇ ਜਾਂ ਕੀ ਤਸਵੀਰ ਨਜ਼ਰ ਆ ਰਹੀ ਹੈ ਤੁਹਾਨੂੰ ਜੀ ਹੁਣੇ ਤੋਂ?
ਦੇਖੋ ਇਹ ਜੀ ਜਿਹੜੀਆਂ ਗੇਮਾਂ ਜਦੋਂ ਤੋਂ ਸ਼ੁਰੂ ਹੋਈਆਂ, ਐਵਰੀ ਈਅਰ ਨਵੇਂ ਤੋਂ ਨਵੇਂ ਹੀ ਜਿੱਦਾਂ ਕਹਿ ਲਓ ਵੀ ਪੈਮਾਨੇ ਸੈੱਟ ਹੁੰਦੇ ਆ, ਨਵੇਂ ਤੋਂ ਨਵੇਂ ਅੱਗੇ ਨੂੰ ਵੱਧਦੀਆਂ ਜਾਂਦੀਆਂ। ਇੱਥੇ ਵੀ ਜਿਹੜੀ ਕਮੇਟੀ ਆ ਸਾਡੀ ਲੋਕਲ ਕਮੇਟੀ ਆ, ਤੇ ਉਹ ਸਾਡੀ ਜਿਹੜੀ ਸਿੱਖ ਗੇਮਾਂ ਦੀ ਸੈਂਟਰਲ ਕਮੇਟੀ ਆ ਜਿਹੜੀ, ਉਹਦੇ ਨਾਲ ਰਲ ਕੇ ਬੜੇ ਵਧੀਆ ਤਰੀਕੇ ਦੇ ਨਾਲ ਉਪਰਾਲੇ ਕਰ ਰਹੇ ਆ। ਬਾਕੀ ਇਹ ਇੱਦਾਂ ਹੁੰਦੀ ਆ ਵੀ ਕਮੇਟੀ ਨੇ ਤਾਂ ਉਪਰਾਲੇ ਕਰਨੇ ਆ, ਬੈਸਟ ਪੋਸੀਬਲ ਟਰਾਈ ਕਰਨੀ ਆ, ਇਹਦੇ ਤੇ ਜਿਹੜਾ ਖਰਚਾ ਆਉਂਦਾ ਉਹ ਵੀ ਪੈਸੇ ਹਨਾ ਲੋਕਾਂ ਤੋਂ ਡੋਨੇਸ਼ਨ ਇਕੱਠੀ ਕਰਕੇ ਜਾਂ ਗੁਰਦੁਆਰਿਆਂ ਤੋਂ ਜਾਂ ਹੋਰ ਪਾਸਿਆਂ ਤੋਂ ਲੈ ਕੇ ਬੈਸਟ ਟਰਾਈ ਕਰਨੀ ਆ, ਬਟ ਲੋਕਾਂ ਦਾ ਜਿਹੜਾ ਯੋਗਦਾਨ ਹੁੰਦਾ ਆ ਡਿਪੈਂਡ ਆ ਗੇਮਾਂ ਨੂੰ ਵਧੀਆ ਬਣਾਉਣਾ, ਉਹਦੇ 'ਚ ਰੂਲ ਐਂਡ ਰੈਗੂਲੇਸ਼ਨ ਜਿਹੜੇ ਆ ਜਿੱਦਾਂ ਬਣਾਏ ਆ ਉਹਨਾਂ ਨੂੰ ਫਾਲੋ ਕਰਨਾ, ਵੈਲ ਬਿਹੇਵ ਕਰਨਾ, ਉਹ ਚੀਜ਼ਾਂ ਹੋਰ ਵੀ 4 ਚੰਨ ਲਾਉਂਦੀਆਂ। ਇੱਦਾਂ ਆ ਵੀ ਗੇਮਾਂ ਤੁਸੀਂ ਜਿੱਦਾਂ ਦੱਸਿਆ ਵੀ 3-5 ਤੱਕ ਹੋ ਰਹੀਆਂ ਆ ਅਪ੍ਰੈਲ ਦੇ ਮਹੀਨੇ, ਤੇ ਅਸੀਂ ਵੀ ਆਪਣੇ ਵੱਲੋਂ ਬਹੁਤ ਮਤਲਬ ਤਹਿ ਦਿਲੋਂ ਹਾਰਦਿਕ ਸੱਦਾ ਪੱਤਰ ਦਿੰਦੇ ਹਾਂ। ਬਾਕੀ ਬਾਹਰ ਜਿਹੜੇ ਮੈਲਬੋਰਨ ਤੋਂ ਬਾਹਰ ਰਹਿੰਦੇ ਸੱਜਣ ਪਿੱਤਰ ਆ ਵੀ ਉਹ ਆਓ, ਤੁਸੀਂ ਗੇਮਾਂ ਦੇ ਵਿੱਚ ਹਿੱਸਾ ਲਓ, ਤੁਹਾਡਾ ਹਰ ਕਦਮ ਜਿਹੜਾ ਚੱਲ ਕੇ ਆਏ ਸਿਰ ਮੱਥੇ ਤੇ, ਤੁਸੀਂ ਨਾ ਗੇਮਾਂ ਦੀ ਸ਼ਾਨ ਵਧਾਓ, ਹੋਰ ਵੀ 4 ਚੰਨ ਲਾਓ। ਇਹ ਗੇਮਾਂ ਤੁਹਾਡੀਆਂ ਸਾਰਿਆਂ ਦੀਆਂ ਹੀ ਆ, ਇਕੱਲੇ ਮੈਲਬੋਰਨ ਵਾਲਿਆਂ ਦੀਆਂ ਨਹੀਂ, ਮੈਲਬੋਰਨ ਵਾਲਿਆਂ ਨੇ ਸਿਰਫ ਮੇਜ਼ਬਾਨੀ ਕਰਨੀ ਆ, ਤੁਹਾਡਾ ਆਓ ਭਗਤ ਕਰਨੀ ਆ, ਤੁਹਾਨੂੰ ਵੈਲਕਮ ਕਰਨਾ, ਔਰਗੇਨਾਈਜ਼ ਕਰਨਾ ਆ। ਬਾਕੀ ਗੇਮਾਂ ਤੁਹਾਡੀਆਂ ਸਾਰਿਆਂ ਦੀਆਂ ਹੀ ਆ, ਹੁਮ ਹੁਮਾ ਕੇ ਪਹੁੰਚੋ, ਪਰਿਵਾਰ ਸਮੇਤ ਆਓ, ਬੱਚਿਆਂ ਨੂੰ ਲੈ ਕੇ ਆਓ, ਉਹਨਾਂ ਨੂੰ ਪਤਾ ਲੱਗੇ। ਹਾਂਜੀ, ਬਹੁਤ ਬਹੁਤ ਮਿਹਰਬਾਨੀ ਜੀ ਤੁਹਾਡੀ।
ਸਿੱਖ ਖੇਡਾਂ ਦੇ ਪਿਛਲੇ ਇੱਕ ਦਹਾਕੇ ਦੇ ਖੇਡ ਸਥਾਨਾਂ ਉੱਤੇ ਨਜ਼ਰ ਮਾਰੀਏ ਤਾਂ ਸਾਲ 2014 ਦੇ ਵਿੱਚ ਪਰਥ, 2015 ਦੇ ਵਿੱਚ ਕੌਫ ਸਰਵਰ, 2016 ਦੇ ਵਿੱਚ ਬ੍ਰਿਸਬੇਨ, 2017 ਦੇ ਵਿੱਚ ਐਡੀਲੇਡ, 2018 ਵਿੱਚ ਸਿਡਨੀ, 2021 ਵਿੱਚ ਪਰਥ, 2022 ਵਿੱਚ ਕੌਫ ਸਰਵਰ, 2024 ਦੇ ਵਿੱਚ ਐਡੀਲੇਡ, 2024 ਦੇ ਵਿੱਚ ਐਡੀਲੇਡ ਅਤੇ 2025 ਵਿੱਚ ਸਿਡਨੀ ਵਿਖੇ ਸਿੱਖ ਗੇਮਸ ਹੋ ਚੁੱਕੀਆਂ ਹਨ, ਜਦਕਿ ਲੰਘੇ 10 ਸਾਲਾਂ ਵਿੱਚ ਮੈਲਬਰਨ 2013 ਅਤੇ 2019 ਤੋਂ ਬਾਅਦ ਹੁਣ 2026 ਵਿੱਚ ਇਹਨਾਂ ਖੇਡਾਂ ਦੀ ਮੇਜ਼ਬਾਨੀ ਕਰਨ ਜਾ ਰਿਹਾ ਹੈ। ਕਾਬਲੇ ਗੌਰ ਹੈ ਕਿ ਆਸਟ੍ਰੇਲੀਅਨ ਸਿੱਖ ਗੇਮਸ ਦੇ ਵਿੱਚ ਸਮੁੱਚੇ ਆਸਟ੍ਰੇਲੀਆ ਤੋਂ ਇਲਾਵਾ ਨਿਊਜ਼ੀਲੈਂਡ, ਮਲੇਸ਼ੀਆ, ਸਿੰਗਾਪੁਰ, ਹਾਂਗਕਾਂਗ, ਕੈਨੇਡਾ ਅਤੇ ਯੂਕੇ ਸਮੇਤ ਹੋਰਨਾਂ ਵੱਖ-ਵੱਖ ਮੁਲਕਾਂ ਤੋਂ ਖਿਡਾਰੀ ਅਤੇ ਦਰਸ਼ਕ ਰਵਾਇਤੀ ਭਾਰਤੀ ਅਤੇ ਆਸਟ੍ਰੇਲੀਆਈ ਖੇਡਾਂ ਅਤੇ ਸੱਭਿਆਚਾਰਕ ਸਮਾਗਮਾਂ ਦੀ ਇੱਕ ਵਿਸ਼ਾਲ ਸ਼੍ਰੇਣੀ ਵਿੱਚ ਹਿੱਸਾ ਲੈਣ ਆਉਂਦੇ ਹਨ। 3 ਦਿਨ ਚੱਲਣ ਵਾਲੀਆਂ ਇਹ ਖੇਡਾਂ 1 ਲੱਖ ਤੋਂ ਵੱਧ ਲੋਕਾਂ ਦੇ ਇਕੱਠ ਨੂੰ ਆਕਰਸ਼ਿਤ ਕਰਦੀਆਂ ਨੇ, ਜਿਸ ਦੌਰਾਨ ਲਗਭਗ 8,000 ਤੋਂ ਵੱਧ ਖਿਡਾਰੀ ਅਤੇ ਪ੍ਰਦਰਸ਼ਨਕਾਰੀ 15 ਵੱਖ-ਵੱਖ ਖੇਡ ਸਮਾਗਮਾਂ ਅਤੇ ਸੱਭਿਆਚਾਰਕ ਗਤੀਵਿਧੀਆਂ ਵਿੱਚ ਹਿੱਸਾ ਲੈਂਦੇ ਨੇ। ਲਗਭਗ 120 ਗੈਰ ਮੁਨਾਫਾ ਖੇਡ ਅਤੇ ਸੱਭਿਆਚਾਰਕ ਕਲੱਬ ਸਰਗਰਮੀ ਨਾਲ ਇਸ ਖੇਡ ਸਮਾਗਮ ਦਾ ਹਿੱਸਾ ਬਣਦੇ ਹਨ। ਇਹ ਖੇਡਾਂ ਸੈਂਕੜੇ ਸਮਰਪਿਤ ਵਲੰਟੀਅਰਾਂ ਦੁਆਰਾ ਸੰਭਵ ਹੁੰਦੀਆਂ ਹਨ, ਜੋ ਆਪਣੇ ਕੀਮਤੀ ਸਮੇਂ ਦੇ ਨਾਲ ਨਾਲ ਸਰਕਾਰੀ ਸਹਾਇਤਾ, ਵਪਾਰਕ ਸਪੌਂਸਰਸ਼ਿਪ ਅਤੇ ਕਮਿਊਨਿਟੀ ਫੰਡ ਇਕੱਠਾ ਕਰਨ ਦੇ ਨਾਲ ਨਾਲ ਸਮਾਗਮਾਂ ਦੇ ਵਿੱਚ ਸ਼ਿਰਕਤ ਕਰਨ ਵਾਲੇ ਲੋਕਾਂ ਦੇ ਲਈ ਲੰਗਰ ਸਮੇਤ ਹੋਰਨਾਂ ਸੇਵਾਵਾਂ ਦੇ ਲਈ 3 ਦਿਨ ਪੂਰੀ ਸਰਗਰਮੀ ਦੇ ਨਾਲ ਆਪਣਾ ਯੋਗਦਾਨ ਪਾਉਂਦੇ ਹਨ। ਇੱਥੇ ਇਸ ਗੱਲ ਦਾ ਵਿਸ਼ੇਸ਼ ਜ਼ਿਕਰ ਕਰਨਾ ਬਣਦਾ ਹੈ ਕਿ ਇਹ ਖੇਡਾਂ ਜਿੱਥੇ ਭਾਈਚਾਰੇ ਨੂੰ ਇੱਕ ਮੰਚ ਤੇ ਇਕੱਠਾ ਕਰਦੀਆਂ ਨੇ, ਉੱਥੇ ਹੀ ਇਹ ਸਿੱਧੇ ਆਰਥਿਕ ਯੋਗਦਾਨ, ਕਾਰੋਬਾਰ ਦੇ ਮੌਕਿਆਂ ਅਤੇ ਟੂਰਿਜ਼ਮ ਦੇ ਰਾਹੀਂ ਮੇਜ਼ਬਾਨੀ ਕਰਨ ਵਾਲੇ ਖੇਤਰ ਦੇ ਅਰਥਚਾਰੇ ਨੂੰ ਮਜ਼ਬੂਤੀ ਵੀ ਪ੍ਰਦਾਨ ਕਰਦੀਆਂ ਨੇ। SBS ਪੰਜਾਬੀ ਤੋਂ ਇਹ ਰਿਪੋਰਟ ਤੁਸੀਂ ਸੁਣ ਰਹੇ ਸੀ ਪਤਰਸ ਮਸੀਹ ਦੀ ਜ਼ੁਬਾਨੀ। ਅਜਿਹੀਆਂ ਹੋਰਨਾਂ ਜਾਣਕਾਰੀਆਂ ਅਤੇ ਖ਼ਬਰਾਂ ਦੇ ਵਾਸਤੇ ਜੁੜੇ ਰਹੋ SBS ਪੰਜਾਬੀ ਦੇ ਨਾਲ। ਧੰਨਵਾਦ।
ਕੀ ਤੁਸੀਂ ਇਸ ਤਰ੍ਹਾਂ ਦੀਆਂ ਹੋਰ ਪੇਸ਼ਕਾਰੀਆਂ ਸੁਣਨਾ ਪਸੰਦ ਕਰੋਗੇ? ਐਪਲ ਪੋਡਕਾਸਟ, ਗੂਗਲ ਪੋਡਕਾਸਟ, ਸਪੋਟੀਫਾਈ ਜਾਂ ਜਿੱਥੋਂ ਵੀ ਤੁਸੀਂ ਆਪਣੇ ਪੋਡਕਾਸਟ ਸੁਣਦੇ ਹੋ। ਕੀ ਤੁਸੀਂ ਇਸ ਤਰ੍ਹਾਂ ਦੀਆਂ ਹੋਰ ਪੇਸ਼ਕਾਰੀਆਂ ਸੁਣਨਾ ਪਸੰਦ ਕਰੋਗੇ? ਐਪਲ ਪੋਡਕਾਸਟ, ਗੂਗਲ ਪੋਡਕਾਸਟ, ਸਪੋਟੀਫਾਈ ਜਾਂ ਜਿੱਥੋਂ ਵੀ ਤੁਸੀਂ ਆਪਣੇ ਪੋਡਕਾਸਟ ਸੁਣਦੇ ਹੋ।